मेरे राम राय तू संता का संत तेरे तेरे सेवक को पौ किछु नाहीं जम नहीं आवै नेरे रहाओ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਐ ਮੇਰੇ ਪਾਤਸ਼ਾਹ ਪ੍ਰਭੂ, ਤੂੰ ਸੰਤਾਂ ਦਾ ਮਾਲਕ ਹੈ, ਸੰਤ ਤੇਰੇ ਸੇਵਕ ਹਨ। ਤੇਰੇ ਸੇਵਕ ਨੂੰ ਕਿਸੇ ਕਿਸਮ ਦਾ ਵੀ ਰਤਾ ਭਰ ਵੀ ਕਿਸੇ ਚੀਜ਼ ਦਾ ਡਰ ਨਹੀਂ ਆਉਂਦਾ। ਕਿਉਂ? ਜਮ ਨਹੀਂ ਆਵੇ ਨੇੜੇ, ਉਹਦੇ ਨੇੜੇ ਤਾਂ ਜਮਦੂਤ ਵੀ ਨਹੀਂ ਆ ਸਕਦਾ। ਦੂਰ ਰਹੀ ਉਹ ਜਨ ਤੇ ਬਾਟ, ਜਮ ਤੇ ਰੱਖੇ ਦੇ ਕਰ ਹੱਥ, ਸੁਣ ਕੇ ਜਮ ਕੇ ਦੂਤ ਨਾ ਹੀ ਤੇਰਾ ਛੱਡ ਜਾਏ। ਇਹ ਤੇਰੇ ਨਾਮ ਦੀ ਸ਼ਕਤੀ ਹੈ। ਕੁਛ ਜਿਹੜੇ ਨਵੇਂ ਵਿਦਵਾਨ ਨੇ, ਉਹਨਾਂ ਨੇ ਜਿਹੜੀ ਦੂਸਰੀ ਪੰਕਤੀ ਹੈ, ਬੋਲ ਨਾ ਜਾਣੇ ਮਾਇਆ ਮਦ ਮਾਤਾ, ਮਰਨਾ ਚੀਤ ਨਾ ਆਵੇ, ਉਹਨਾਂ ਨੇ ਇਹਦਾ ਅਰਥ ਕੁਛ ਆਪਣੇ ਜੀ ਸੋਚ ਮੁਤਾਬਕ ਤੇ ਆਪਣੇ ਹੀ ਢੰਗ ਦੇ ਨਾਲ ਵੀ ਕੀਤਾ ਹੈ। ਉਹ ਕਹਿੰਦੇ ਨੇ ਵੀ ਇਹ ਸ਼ਬਦ ਵਿੱਚ ਵੀ ਹੋਰ ਕਿਸੇ ਵੀ ਪੰਕਤੀ ਦੇ ਵਿੱਚ ਇਹ ਸੰਕੇਤ ਨਹੀਂ ਮਿਲਿਆ ਵੀ ਇੱਥੇ ਕਿਸੇ ਗੁਰੂ ਘਰ ਦੇ ਵਿਰੋਧੀ ਦੇ ਨਾਲ ਕੋਈ ਟਾਕਰਾ ਹੋਇਆ। ਪਰ ਜਦੋਂ ਆਪਾਂ ਰਹਾਉ ਦੀਆਂ ਪੰਕਤੀਆਂ ਪੜ੍ਹਦੇ ਹਾਂ, ਜਿਨ੍ਹਾਂ ਵਿੱਚ ਸ਼ਬਦ ਦਾ ਕੇਂਦਰੀ ਭਾਵ ਹੈ, ਇਹਦੇ ਵਿੱਚ ਗੁਰੂ ਮਹਾਰਾਜ ਨੇ ਸਪਸ਼ਟ ਸੰਕੇਤ ਦਿੱਤਾ ਹੈ, ਤੇਰੇ ਸੇਵਕ ਕੋ ਪਉ ਕਿਛੁ ਨਾਹੀਂ, ਜਮ ਨਹੀਂ ਆਵੇ ਨੇਰੇ। ਇਹਦਾ ਮਤਲਬ ਕੋਈ ਗੁਰੂ ਘਰ ਦਾ ਵਿਰੋਧੀ ਹੈ ਸੀ, ਜਿਹੜਾ ਗੁਰੂ ਘਰ ਦੇ ਬਾਰੇ ਕੋਈ ਮਾੜਾ ਚਿਤਵਰਿਆ ਸੀ, ਇਹ ਉਹਨੂੰ ਮੁਖਾਤਬ ਕਰਕੇ ਹੀ ਆਖਿਆ ਗਿਆ ਹੈ ਵੀ ਤੇਰੇ ਸੇਵਕ ਨੂੰ ਕਿਸੇ ਕਿਸਮ ਦਾ ਡਰ ਨਹੀਂ ਹੈ। ਭਾਵੇਂ ਦੁਸ਼ਮਣ ਫੜਾ ਵੀ ਮਾਰ ਰਿਹਾ ਸੀ, ਪਰ ਸਾਨੂੰ ਕਿਸੇ ਦਾ ਡਰ ਪੈ ਨਹੀਂ ਹੈ, ਕਿਉਂਕਿ ਤੇਰੇ ਸੇਵਕ ਦੇ ਨੇੜੇ ਤਾਂ ਜਮ ਵੀ ਨਹੀਂ ਆ ਸਕਦਾ, ਇਸ ਲਈ ਸਾਨੂੰ ਕਿਸੇ ਦਾ ਡਰ ਪੈ ਨਹੀਂ ਹੈ। ਪਰ ਉਹਨਾਂ ਨੇ ਚਲੋ ਫਿਰ ਵੀ ਆਪਣੀ ਸੋਚ ਮੁਤਾਬਕ ਉਹਨਾਂ ਨੇ ਇਹ ਅਰਥ ਕੀਤਾ ਹੈ, ਜਿਸ ਕੇ ਸਿਰ ਉੱਪਰ ਤੂੰ ਸਵਾਮੀ ਸੋ ਦੁੱਖ ਕੈਸਾ ਪਾਵੇ। ਹੇ ਵਾਹਿਗੁਰੂ, ਜਿਸ ਦੇ ਸਿਰ ਉੱਤੇ ਤੂੰ ਆਪ ਖੜਾ ਹੋ ਜਾਣਾ, ਸੋ ਦੁੱਖ ਕੈਸਾ ਪਾਵੇ, ਉਹ ਫਿਰ ਕਿਹੋ ਜਿਹਾ ਦੁੱਖ ਪ੍ਰਾਪਤ ਕਰ ਸਕਦਾ ਹੈ? ਭਾਵ ਕਿਸੇ ਕਿਸਮ ਦਾ ਵੀ ਉਹਦੇ ਨੇੜੇ ਦੁੱਖ ਆ ਹੀ ਨਹੀਂ ਸਕਦਾ। ਬੋਲ ਨਾ ਜਾਣੇ ਮਾਇਆ ਮਦ ਮਾਤਾ, ਔਰ ਉਹ ਜਿਹੜਾ ਰੱਬ ਦਾ ਭਗਤ ਹੈ, ਜਿਵੇਂ ਹੋਰ ਲੋਕ ਮਾਇਆ ਦੇ ਨਸ਼ੇ ਵਿੱਚ, ਮਾਇਆ ਦੇ ਹੰਕਾਰ ਦੇ ਵਿੱਚ ਮੰਦਾ ਚੰਗਾ ਬੋਲਦੇ ਨੇ, ਪਰ ਉਹ ਉਹਨਾਂ ਵਾਂਗੂ ਬੋਲਣਾ ਨਹੀਂ ਜਾਣਦਾ। ਭਾਵ ਮਹਾਂਪੁਰਖ ਹਮੇਸ਼ਾ ਨਿਮਰਤਾ ਤੇ ਪਿਆਰ ਦੇ ਵਿੱਚ ਹੀ ਬੋਲਦੇ ਨੇ, ਮਰਨਾ ਚੀਤ ਨਾ ਆਵੇ ਤੇ ਉਹਨਾਂ ਨੂੰ ਮਰਨਾ ਵੀ ਚੇਤੇ ਨਹੀਂ ਆਉਂਦਾ। ਇਹਦਾ ਮਤਲਬ ਮੌਤ ਦੇ ਡਰ ਤੋਂ ਵੀ ਬੇਪਰਵਾਹ ਹੋ ਜਾਂਦੇ ਨੇ। ਇਹ ਮਹਾਂਪੁਰਖਾਂ ਦੀ ਅਵਸਥਾ ਦੇ ਨਾਲ ਜੋੜ ਕੇ ਉਹਨਾਂ ਨੇ ਇਸ ਪੰਕਤੀ ਦਾ ਅਰਥ ਵੀ ਕੀਤਾ ਹੈ।
ਜੋ ਤੇਰਾ ਰੰਗ ਰਾਤੇ ਸਵਾਮੀ ਤਿਨਕਾ ਜਨਮ ਮਰਨ ਦੁਖ ਨਾਸਾ।
ਹੁਣ ਰਹਾਉ ਬਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਜੋ ਤੇਰੇ ਨਾਮ ਦੇ ਰੰਗ ਵਿੱਚ ਰੰਗੇ ਗਏ ਨੇ, ਤਿਨਕਾ ਜਨਮ ਮਰਨ ਦੁਖ ਨਾਸਾ, ਫਿਰ ਉਹਨਾਂ ਦਾ ਜਨਮ ਮਰਨ ਦਾ ਦੁੱਖ ਵੀ ਨਾਸ ਹੋ ਗਿਆ। ਕਿਉਂਕਿ ਜਿਹੜਾ ਵਾਹਿਗੁਰੂ ਦੇ ਨਾਮ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ, ਉਹ ਆਖਰ ਉਸ ਵਾਹਿਗੁਰੂ ਦੇ ਵਿੱਚ ਹੀ ਜਾ ਕੇ ਲੀਨ ਹੋ ਜਾਂਦਾ ਹੈ, ਜਿਵੇਂ ਕੋਈ ਨਦੀ ਸਮੁੰਦਰ ਵਿੱਚ ਰਲ ਜਾਂਦੀ ਹੈ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਬਿਸਰਾਮ, ਨਾਨਕ ਪ੍ਰਭ ਕੈ ਸਦ ਕੁਰਬਾਨ। ਇਹ ਗੁਰਮੁਖਾਂ ਦੀ ਅਵਸਥਾ ਹੈ, ਫਿਰ ਉਹਨਾਂ ਦਾ ਜਨਮ ਮਰਨ ਦਾ ਦੁੱਖ ਵੀ ਨਾਸ ਹੋ ਜਾਂਦਾ ਹੈ।
ਤੇਰੀ ਬਖਸ਼ ਨਾ ਮੇਟੈ ਕੋਈ ਸਤਿਗੁਰ ਕਾ ਦਿਲਾਸਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਵੇਂ ਵਿਰੋਧੀਆਂ ਵੱਲੋਂ ਬੜੇ ਯਤਨ ਹੋਏ, ਇਹ ਪ੍ਰਿਥੀਆ ਸਰਕਾਰ ਦੇ ਨਾਲ ਰਲ ਕੇ ਯਤਨ ਕਰਦਾ ਰਿਹਾ ਵੀ ਗੁਰਤਾ ਗੱਦੀ ਮੈਂ ਹਥਿਆ ਲਵਾਂ, ਮੈਂ ਆਪਣੇ ਸਰਕਾਰੀ ਜ਼ੋਰ ਤੇ ਪ੍ਰੈਸ਼ਰ ਦੇ ਨਾਲ ਮੈਂ ਗੁਰੂ ਬਣ ਜਾਵਾਂ। ਤੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਆਖਦੇ ਨੇ, ਤੇਰੀ ਬਖਸ਼ ਨਾ ਮੇਟੈ ਕੋਈ। ਹੇ ਵਾਹਿਗੁਰੂ, ਇਹ ਜਿਹੜੀ ਗੁਰਤਾ ਹੈ ਤੇਰੀ ਬਖਸ਼ਿਸ਼ ਹੈ, ਇਹ ਤੇਰੀ ਤੁਰਦਰਗਾਹ ਦੀ ਬਖਸ਼ਿਸ਼ ਹੈ। ਤੇਰੀ ਬਖਸ਼ਿਸ਼ ਨੂੰ ਕੋਈ ਮੇਟ ਨਹੀਂ ਸਕਦਾ, ਕੋਈ ਖੋ ਨਹੀਂ ਸਕਦਾ, ਕੋਈ ਚੁਰਾ ਨਹੀਂ ਸਕਦਾ। ਸਤਿਗੁਰ ਕਾ ਦਿਲਾਸਾ, ਤੇ ਨਾਲੇ ਸਤਿਗੁਰੂ ਦਾ ਦਿਲਾਸਾ ਵੀ ਦਿੱਤਾ ਹੋਇਆ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਵੀ ਸਾਨੂੰ ਆਸੀਸ ਦਿੱਤੀ ਹੈ ਬਈ ਤੁਸੀਂ ਫਿਕਰ ਨਹੀਂ ਕਰਨਾ, ਗੁਰੂ ਤੁਹਾਡੇ ਅੰਗ ਸੰਗ ਹੋਵੇਗਾ।
ਨਾਮ ਧਿਆਇਨ ਸੁਖ ਫਲ ਪਾਇਨ ਆਠ ਪਹਿਰ ਆਰਾਧੈ।
ਵਾਹਿਗੁਰੂ ਦੇ ਪਿਆਰੇ ਕੀ ਕਰਦੇ ਹਨ? ਉਹ ਵਾਹਿਗੁਰੂ ਦੇ ਨਾਮ ਨੂੰ ਧਿਆਉਂਦੇ ਹਨ। ਤੇ ਉਹਦਾ ਫਲ ਸੁਖ ਫਲ ਪਾਇਨ, ਉਹ ਸੁਖਾਂ ਦੇ ਫਲ ਵੀ ਪ੍ਰਾਪਤ ਕਰਦੇ ਨੇ। ਭਾਵ ਵਾਹਿਗੁਰੂ ਦਾ ਨਾਮ ਸਿਮਰ ਕੇ ਲੋਕ ਤੇ ਪ੍ਰਲੋਕ ਦੇ ਸੁਖ ਉਹਨਾਂ ਨੂੰ ਮਿਲਦੇ ਨੇ। ਹਾਲਤ ਸੁਖ, ਪਾਲਤ ਸੁਖ, ਨਿਤ ਸੁਖ ਸਿਮਰਨ, ਨਾਮ ਗੋਬਿੰਦ ਕਾ ਸਦਾ ਲੀਜੈ, ਆਠ ਪਹਿਰ ਆਰਾਧ ਹੈ। ਇਸੇ ਲਈ ਵਾਹਿਗੁਰੂ ਦੇ ਪਿਆਰੇ ਅਠੇ ਹੀ ਪਹਿਰ, ਉਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨਕੈ ਸਦ ਕਾਮ, ਉਹ ਅਠੇ ਪੈਰੀ ਵਾਹਿਗੁਰੂ ਨੂੰ ਆਰਾਧਦੇ ਰਹਿੰਦੇ ਹਨ।
ਤੇਰੀ ਸਰਣ ਤੇਰਾ ਪਰਵਾਸੈ, ਪੰਜ ਦੁਸ਼ਟ ਲੈ ਸਾਧੈ।
ਹੇ ਵਾਹਿਗੁਰੂ, ਤੇਰੀ ਸਰਣ, ਉਹ ਹਮੇਸ਼ਾ ਤੇਰੀ ਸ਼ਰਨ ਪਏ ਰਹਿੰਦੇ ਨੇ, ਤੇਰਾ ਪਰਵਾਸਾ ਤੇ ਤੇਰੇ ਹੀ ਭਰੋਸੇ ਤੇ ਹਮੇਸ਼ਾ ਲਈ ਬੱਝੇ ਰਹਿੰਦੇ ਨੇ। ਭਾਵ ਉਹਨਾਂ ਨੂੰ ਤੇਰੇ ਤੇ ਅਟਲ ਵਿਸ਼ਵਾਸ ਹੁੰਦਾ, ਪੰਜ ਦੁਸ਼ਟ ਲੈ ਸਾਧ ਹੈ। ਇਸੇ ਲਈ ਤੇਰੀ ਸ਼ਰਨ ਤੇ ਤੇਰੇ ਭਰੋਸੇ ਤੇ ਜਿਹੜੇ ਪੰਜ ਦੁਸ਼ਟ ਨੇ, ਅਸਲੀ ਜਿਹੜੇ ਮਨੁੱਖ ਦੇ ਵੈਰੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਪੰਜ ਵਿਕਾਰ ਨੇ, ਔਰ ਇਹਨਾਂ ਨੂੰ ਵੀ ਉਹ ਆਪਣੇ ਵਸ ਵਿੱਚ ਲੈ ਕੇ ਸਾਧ ਲੈਂਦੇ ਨੇ, ਇਹਨਾਂ ਨੂੰ ਵੀ ਜਿੱਤ ਲੈਂਦੇ ਨੇ, ਇਹਨਾਂ ਪੰਜਾਂ ਨੂੰ ਵੀ ਆਪਣੇ ਕਾਬੂ ਵਿੱਚ ਕਰ ਲੈਂਦੇ ਹਨ।
ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਹੁਣ ਅੱਗੇ ਗੁਰੂ ਪਰਮੇਸ਼ਰ ਦਾ ਧੰਨਵਾਦ ਕਰਦੇ ਹਨ। ਹੇ ਵਾਹਿਗੁਰੂ ਜੀ, ਮੈਂ ਨਾ ਤੇ ਨਿਰਗੁਣ ਦਾ ਗਿਆਨ ਹੀ ਪ੍ਰਾਪਤ ਕੀਤਾ ਹੈ ਤੇ ਨਾ ਹੀ ਸਰਗੁਣ ਦਾ ਧਿਆਨ ਹੀ ਮੈਨੂੰ ਹਾਸਲ ਹੋਇਆ, ਤੇ ਨਾ ਹੀ ਮੈਂ ਕੋਈ ਪਰਉਪਕਾਰ ਦਾ, ਸੇਵਾ ਸਿਮਰਨ ਦਾ, ਲੋਕ ਭਲਾਈ ਦਾ ਉੱਤਮ ਕੰਮ ਕਰਨਾ ਹੀ ਜਾਣਦਾ ਹਾਂ। ਸਾਰ ਨਾ ਜਾਣਾ ਤੇਰੀ, ਤੇ ਨਾ ਹੀ ਹੇ ਵਾਹਿਗੁਰੂ ਮੈਂ ਤੇਰੀ ਖਬਰ ਸਾਰ ਕੋਈ ਜਾਣਦਾ ਹਾਂ।
ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ।
ਬਈ ਸਭ ਤੋਂ ਵੱਡਾ ਸਤਿਗੁਰੂ ਨਾਨਕ ਹੀ ਹੈ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਸਭ ਤੋਂ ਮਹਾਨ ਨੇ। ਕਿਉਂ? ਹਜ਼ੂਰ ਨੇ ਬਾਣੀ ਵਿੱਚ ਲਿਖਿਆ ਹੈ, ਗੁਰੂ ਨਾਲ ਤੁਲ ਨਾ ਲੱਗਈ, ਖੋਜ ਡਿੱਠਾ ਬ੍ਰਹਿਮੰਡ। ਅਸੀਂ ਤੇ ਸਾਰੇ ਬ੍ਰਹਿਮੰਡਾਂ ਨੂੰ ਖੋਜ ਕੇ ਵੇਖ ਲਿਆ, ਗੁਰੂ ਵਰਗਾ ਸਾਨੂੰ ਕੋਈ ਨਹੀਂ ਦਿਸਦਾ। ਇਸੇ ਲਈ ਭੱਟਾ ਨੇ ਗੁਰੂ ਅਮਰਦਾਸ ਮਹਾਰਾਜ ਨੂੰ ਵੀ ਇਹੀ ਬਚਨ ਆਖੇ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ। ਕਿਉਂਕਿ ਗੁਰੂ ਵਰਗਾ ਹੋਰ ਕੋਈ ਹੈ ਹੀ ਨਹੀਂ, ਫਿਰ ਇਹੀ ਗੱਲ ਉਹਨਾਂ ਨੂੰ ਕਹਿਣੀ ਪਈ, ਤੇਰੀ ਉਪਮਾ ਤੋਹੇ ਬਣ ਆਵੇ। ਮਥੁਰਾ ਭੱਟ ਜੀ ਨੇ ਗੁਰੂ ਅਰਜਨ ਦੇ ਮਹਾਰਾਜ ਦੇ ਬਾਰੇ ਵੀ ਇਹ ਗੱਲ ਆਖ ਦਿੱਤੀ, ਤਾਰਨ ਗਗਨ ਨਾਵਖੰਡ ਮੈਂ ਹੈ, ਜੋਤ ਸਵਰੂਪੀ ਰਹੇ ਉਹ ਭਰ, ਪਣ ਮਥੁਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ। ਇਹ ਦੁਨੀਆਂ ਦੇ ਲੋਗੋ, ਜੇ ਕਿਸੇ ਨੇ ਰੱਬ ਨੂੰ ਵੇਖਣਾ, ਆਓ ਗੁਰੂ ਅਰਜਨ ਦੇ ਮਹਾਰਾਜ ਦੇ ਦਰਸ਼ਨ ਕਰੋ। ਗੁਰ ਅਰਜਨ ਪ੍ਰਤੱਖ ਹਰ, ਇਹ ਪ੍ਰਤੱਖ ਪਰਮੇਸ਼ਰ ਦਾ ਰੂਪ ਨੇ। ਇਸ ਲਈ ਸਭ ਤੇ ਵੱਡਾ ਸਤਿਗੁਰੂ ਨਾਨਕ, ਵੀ ਸਭ ਤੋਂ ਵੱਡਾ ਸਾਡਾ ਸਤਿਗੁਰੂ ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ, ਜਿਨ ਕਲ ਰਾਖੀ ਮੇਰੀ, ਬਈ ਜਿਨ੍ਹਾਂ ਨੇ ਆਪਣੀ ਕਲਾ ਸ਼ਕਤੀ ਨੂੰ ਧਾਰਨ ਕਰਕੇ ਇਹ ਸਾਡੀ ਇਸ ਕਲਯੁਗ ਦੇ ਵਿੱਚ ਪਤ ਰੱਖ ਲਈ ਹੈ, ਇਹ ਪੂਰੇ ਸਤਿਗੁਰੂ ਨੇ ਹੀ ਮਿਹਰ ਕੀਤੀ ਹੈ। ਤੇ ਕੁਛ ਜਿਹੜੇ ਐਸੇ ਵੀ ਉਹ ਮਿਸ਼ਨਰੀ ਸੱਜਣ ਹਨ, ਉਹ ਕਹਿੰਦੇ ਨੇ ਸਭ ਤੇ ਵੱਡਾ ਸਤਿਗੁਰ ਇੱਥੇ ਵਿਸਰਾਮ ਦਿਓ, ਸਭ ਤੋਂ ਵੱਡਾ ਸਤਿਗੁਰੂ ਹੈ। ਤੇ ਨਾਨਕ ਵੀ ਇਹ ਗੁਰੂ ਅਰਜਨ ਦੇ ਮਹਾਰਾਜ ਕਹਿੰਦੇ ਨੇ, ਜੇ ਸਤਿਗੁਰੂ ਨੇ ਸਾਡੀ ਵੀ ਉਹ ਆਪਣੀ ਕਲਾ ਸ਼ਕਤੀ ਦੁਆਰਾ ਸਾਡੀ ਪਤ ਰੱਖੀ ਹੈ, ਠੀਕ ਹੈ, ਉਹਨਾਂ ਨੇ ਇਹ ਅਰਥ ਭਾਵੇਂ ਆਪਣੇ ਢੰਗ ਦੇ ਨਾਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਵੀ ਉਹਨਾਂ ਨੂੰ ਇਹੋ ਜਿਹੀ ਸੇਧ ਹੀ ਦਿੱਤੀ ਹੈ, ਠੀਕ ਹੈ। ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਵਿਆਕਰਨ ਦੇ ਹਿਸਾਬ ਦੇ ਨਾਲ ਉਹਨਾਂ ਨੇ ਗੁਰਬਾਣੀ ਦੇ ਅਰਥ ਕਰਨ ਦਾ ਯਤਨ ਕੀਤਾ ਹੈ, ਪਰ ਕਈ ਥਾਵਾਂ ਤੇ ਉਹ ਵੀ ਉੱਕ ਗਏ ਨੇ, ਕਿਉਂਕਿ ਸਤਿਗੁਰੂ ਦਾ ਬਚਨ ਹੈ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਹਰ ਮਨੁੱਖ ਭੁੱਲਣ ਹਾਰ ਹੈ, ਅਭੁੱਲ ਤਾਂ ਗੁਰੂ ਕਰਤਾਰ ਹੀ ਹੈ। ਇਸ ਲਈ ਹੁਣ ਜੇ ਕੋਈ ਉਹਨਾਂ ਤੇ ਸਵਾਲ ਕਰੇ ਵੀ ਸਭ ਤੋਂ ਵੱਡਾ ਸਤਿਗੁਰੂ ਹੈ, ਬਈ ਤੁਸੀਂ ਫਿਰ ਸਤਿਗੁਰੂ ਕਿਹਨੂੰ ਮੰਨਦੇ ਹੋ? ਸਾਡਾ ਸਤਿਗੁਰੂ ਧੰਨ ਗੁਰੂ ਨਾਨਕ ਦੇ ਮਹਾਰਾਜ ਹੀ ਨੇ, ਕਿਉਂਕਿ ਗੁਰੂ ਇੱਕੋ ਹੀ ਹੈ ਸਾਡਾ, ਗੁਰੂ ਨਾਨਕ। ਤੇ ਜਿਹੜੇ ਬਾਕੀ ਸਤਿਗੁਰੂ ਹੋਏ ਨੇ, ਉਹ ਉਸ ਧੰਨ ਗੁਰੂ ਨਾਨਕ ਤੇ ਮਹਾਰਾਜ ਦੇ 10 ਜਾਮੇ ਹੋਏ ਹੈ। ਗੁਰੂ ਸਾਡਾ ਗੁਰੂ ਨਾਨਕ ਹੀ ਹੈ ਸਾਰਿਆਂ ਦਾ। ਇਸੇ ਲਈ ਗੁਰਬਾਣੀ ਤੇ ਹਰ ਸ਼ਬਦ ਤੇ ਮੋਹਰ ਨਾਨਕ ਨਾਮ ਦੀ ਹੀ ਲੱਗੀ ਹੈ। ਸਭ ਤੋਂ ਵੱਡਾ ਸਤਿਗੁਰੂ ਧੰਨ ਗੁਰੂ ਨਾਨਕ ਤੇ ਮਹਾਰਾਜ ਹੀ ਨੇ। ਇਸ ਲਈ ਚਾਹੇ ਕਿਵੇਂ ਵੀ ਆਪਣੀ ਬੁੱਧੀ ਦੀ ਚਤੁਰਾਈ ਨਾਲ ਕੋਈ ਅਰਥਾਂ ਨੂੰ ਇੱਧਰ ਉੱਧਰ ਕਰਕੇ ਕਰ ਲਵੇ, ਪਰ ਇਹ ਗੱਲ ਤੇ ਸੂਰਜ ਵਾਂਗੂ ਜ਼ਾਹਰ ਹੈ ਵੀ ਸਭ ਤੋਂ ਵੱਡੇ ਸਾਡੇ ਸਤਿਗੁਰੂ ਧੰਨ ਗੁਰੂ ਨਾਨਕ ਦੇ ਮਹਾਰਾਜ ਹੀ ਹਨ। ਇਹ ਉਹਨਾਂ ਦੇ ਲਈ ਹੀ ਸ਼ਬਦ ਵਰਤਿਆ ਹੈ, ਜਿਨ ਕਲ ਰਾਖੀ ਮੇਰੀ, ਜਿਨ੍ਹਾਂ ਨੇ ਇਸ ਸੰਸਾਰ ਦੇ ਵਿੱਚ ਆਪਣੀ ਕਲਾ ਸ਼ਕਤੀ ਨਾਲ ਪਤ ਰੱਖੀ ਹੈ।
ਸੁਹੀ ਮਹੱਲਾ ਪੰਜਵਾਂ, ਸਗਲ ਤਿਆਗ ਗੁਰ ਸਰਣੀ ਆਇਆ, ਰਾਖੋ ਰਾਖ ਨਿਆਰੇ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ। ਹੁਣ ਫੇਰ ਅਖੀਰਲਾ ਸ਼ਬਦ ਹੈ ਗੁਰੂ ਅਰਜਨ ਦੇਵ ਮਹਾਰਾਜ ਦਾ, ਮੇਰੇ ਰਾਮ ਜੀ ਤੂੰ ਪ੍ਰਭ ਅੰਤਰ ਜਾਮੀ, ਕਰ ਕਿਰਪਾ ਗੁਰਦੇਵ ਦਯਾਲਾ, ਗੁਣ ਗਾਵਾਂ ਨਿਤ ਸਵਾਮੀ। ਐ ਮੇਰੇ ਪ੍ਰਭੂ ਜੀ, ਤੂੰ ਸਰਵ ਸ਼ਕਤੀਮਾਨ ਹੈ ਤੇ ਅੰਤਰ ਜਾਮੀ ਹੈ, ਅੰਦਰ ਦਾ ਪ੍ਰੇਰਕ ਹੈ, ਕਰ ਕਿਰਪਾ ਗੁਰਦੇਵ ਦਯਾਲਾ। ਹੇ ਵਾਹਿਗੁਰੂ, ਤੂੰ ਹੀ ਗੁਰਦੇਵ ਹੈ, ਤੂੰ ਹੀ ਦਇਆ ਦਾ ਘਰ ਹੈ, ਤੂੰ ਹੀ ਵੱਡਾ ਸਤਿਗੁਰੂ ਹੈ, ਤੂੰ ਹੀ ਪੂਜਨੀਕ ਸਤਿਗੁਰੂ ਹੈ, ਗੁਣ ਗਾਵਾਂ ਨਿਤ ਸਵਾਮੀ। ਹੇ ਦੀਨ ਦੁਨੀਆਂ ਦੇ ਮਾਲਕ ਵਾਹਿਗੁਰੂ, ਮਿਹਰ ਕਰ, ਮੈਂ ਹਮੇਸ਼ਾ ਤੇਰੇ ਗੁਣ ਗਾਉਂਦਾ ਰਵਾਂ। ਇਹ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਹੈ।
ਸਗਲ ਤਿਆਗ ਗੁਰ ਸਰਣੀ ਆਇਆ, ਰਾਖੋ ਰਾਖ ਨਿਹਾਰੇ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ, ਮੈਂ ਤੇ ਸਭ ਕੋ ਛੱਡ ਕੇ, ਸਗਲ ਦੁਆਰ ਕੋ ਛੱਡ ਕੇ, ਗਹਿਓ ਤੁਹਾਰੋ ਦੁਆਰ, ਬਾਹੇ ਗਹਿ ਕੀ ਲਾਜੇ ਅਸ ਗੋਬਿੰਦ ਦਾਸ ਤੁਹਾਰ। ਹੁਣ ਇੱਥੇ ਸਤਿਗੁਰੂ ਫਰਮਾਉਂਦੇ ਨੇ, ਹੇ ਵਾਹਿਗੁਰੂ, ਮੈਂ ਤੇ ਸਭ ਕੁਛ ਛੱਡ ਕੇ ਗੁਰੂ ਦੀ ਸ਼ਰਨ ਵਿੱਚ ਹੀ ਆਇਆ ਹਾਂ, ਕਿਉਂਕਿ ਗੁਰੂ ਸਰੂਪ ਤੁਸਾਂ ਆਪ ਹੀ ਤੇ ਧਾਰਨ ਕੀਤਾ ਹੈ। ਆਪ ਨਾਰਾਇਣ ਕਲਾ ਤਾਰ, ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਗੁਰਮਤਿ ਦਾ ਸਿਧਾਂਤ ਗੁਰੂ ਤੇ ਪਰਮੇਸ਼ਵਰ ਨੂੰ ਵੱਖ ਵੱਖ ਮੰਨਣ ਵਾਲਾ ਨਹੀਂ, ਗੁਰਮਤਿ ਦਾ ਸਿਧਾਂਤ ਹੈ ਨਿਰਗੁਣ ਆਪ ਸਰਗੁਣ ਪੀ ਉਹੀ, ਕਲਾ ਤਾਰਜਨ ਸਗਲੀ ਮੋਹੀ, ਨਾਨਕ ਸੋਧੇ ਸਿਮਰਤ ਬੇਦ, ਪਾਰ ਬ੍ਰਹਮ ਗੁਰ ਨਾਹੀ ਭੇਦ। ਇਸੇ ਲਈ ਜੇ ਗੁਰੂ ਦੀ ਵੀ ਗੱਲ ਹੋਵੇ ਤਾਂ ਸਾਨੂੰ ਉਹਦੇ ਉੱਤੇ ਕੋਈ ਕਿੰਤੂ ਪ੍ਰੰਤੂ ਨਹੀਂ ਕਰਨਾ ਚਾਹੀਦਾ। ਸਗਲ ਤਿਆਗ ਗੁਰ ਸਰਣੀ ਆਇਆ, ਸਤਿਗੁਰੂ ਫਰਮਾਉਂਦੇ ਨੇ, ਹੇ ਵਾਹਿਗੁਰੂ, ਮੈਂ ਸਭ ਕੁਛ ਛੱਡ ਕੇ ਗੁਰੂ ਦੀ ਸ਼ਰਨ ਵਿੱਚ ਆਇਆ ਹਾਂ। ਰੱਖੋ ਰੱਖਣ ਹਾਰੇ, ਹੇ ਰੱਖਣ ਵਾਲੇ ਵਾਹਿਗੁਰੂ, ਤੁਸੀਂ ਕਿਰਪਾ ਕਰਕੇ ਸਾਨੂੰ ਰੱਖ ਲਓ।
ਜਿਤ ਤੂੰ ਲਾਵੈ ਤਿਤ ਹਮ ਲਾਗੈ, ਕਿਆ ਇਹ ਜੰਤ ਵਿਚਾਰੇ।
ਹੇ ਵਾਹਿਗੁਰੂ ਜੀ, ਜਿਸ ਪਾਸੇ ਤੂੰ ਸਾਨੂੰ ਲਾਉਣਾ, ਅਸੀਂ ਉਸੇ ਪਾਸੇ ਲੱਗਦੇ ਹਾਂ। ਇਹ ਜੀਵ ਵਿਚਾਰੇ ਕੀ ਨੇ, ਇਹਨਾਂ ਦੇ ਹੱਥ ਵਿੱਚ ਕੁਝ ਵੀ ਨਹੀਂ ਹੈ। ਜਿਤ ਜਿਤ ਲਾਵੋ ਤਿਤ ਲੱਗੈ ਹਰ ਨਾਥ, ਨਾਨਕ ਇਨ ਕੈ ਕਛੂ ਨਾ ਹਾਥ। ਇਹ ਤੇ ਪੁਤਲੀਆਂ ਵਾਂਗ ਨੇ, ਤੂੰ ਨਟ ਹੈ, ਜਿਵੇਂ ਨਟ ਪੁਤਲੀਆਂ ਨੂੰ ਨਚਾਉਂਦਾ ਹੈ ਤੇ ਉਵੇਂ ਹੀ ਨੱਚਦੇ ਹਨ।
ਮੇਰੇ ਰਾਮ ਜੀ ਤੂੰ ਪ੍ਰਭ ਅੰਤਰ ਜਾਮੀ, ਕਰ ਕਿਰਪਾ ਗੁਰਦੇਵ ਦਿਆਲਾ, ਗੁਣ ਗਾਵਾ ਨਿਤ ਸਵਾਮੀ ਰਹਾਉ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅਕਾਲ ਪੁਰਖ ਦੇ ਚਰਨਾਂ ਵਿੱਚ ਬੇਨਤੀ ਕਰ ਰਹੇ ਨੇ, ਹੇ ਵਾਹਿਗੁਰੂ ਜੀ, ਤੂੰ ਸਮਰੱਥ ਹੈ ਤੇ ਅੰਤਰ ਜਾਮੀ ਹੈ, ਹੇ ਗੁਰਦੇਵ, ਹੇ ਦਇਆ ਦੇ ਕਰ ਵਾਹਿਗੁਰੂ, ਤੂੰ ਸਾਡੇ ਤੇ ਕਿਰਪਾ ਕਰ। ਗੁਣ ਗਾਵਾਂ ਨਿਤ ਸਵਾਮੀ, ਹੇ ਸਵਾਮੀ ਜੀ, ਮੈਂ ਹਮੇਸ਼ਾ ਲਈ ਆਪ ਜੀ ਦੇ ਗੁਣ ਗਾਉਂਦਾ ਰਵਾਂ। ਇਹ ਸਿਫ ਸਲਾਹ ਦੀ ਦਾਤ ਸਾਡੀ ਝੋਲੀ ਵਿੱਚ ਪਾ ਦਿਓ।
ਆਠ ਪੈਰ ਪ੍ਰਭ ਆਪਣਾ ਧਿਆਈ ਹੈ, ਗੁਰ ਪ੍ਰਸਾਦ ਬਹੁਤ ਤਰੀ ਹੈ।
ਰਹਾਓ ਵਿਸਰਾਮ ਦੇ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਬਈ ਅੱਠੇ ਹੀ ਪਹਿਰ ਆਪਣੇ ਪ੍ਰਭੂ ਮਾਲਕ ਨੂੰ ਧਿਆਉਣਾ ਚਾਹੀਦਾ ਤੇ ਨਾਲ ਗੁਰਪ੍ਰਸਾਦ ਪਾਉ ਤਰੀਏ, ਗੁਰੂ ਦੀ ਕਿਰਪਾ ਦੇ ਪਾਤਰ ਹੋ ਕੇ ਵਾਹਿਗੁਰੂ ਦਾ ਸਿਮਰਨ ਕਰਨਾ ਚਾਹੀਦਾ। ਫਿਰ ਇਹਦਾ ਫਲ ਕੀ ਹੋਵੇਗਾ? ਪਾਉ ਤਰੀਏ, ਜਿਹੜਾ ਇਹ ਬੜਾ ਡਰਾਉਣਾ ਸੰਸਾਰ ਪਵਜਲ ਹੈ, ਸੰਸਾਰ ਸਮੁੰਦਰ ਹੈ, ਇਸ ਭੈਦਾਇਕ ਸੰਸਾਰ ਸਮੁੰਦਰ ਤੋਂ ਤਰ ਜਾਈਦਾ ਹੈ।
ਆਪ ਤਿਆਗ ਹੋਈ ਹੈ ਸਭ ਰੇਣਾ, ਜੀਵਤਿਆਂ ਇਹੋ ਮਰੀ ਹੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਆਪਾ ਪਾਪ ਛੱਡ ਕੇ ਸਭਨਾਂ ਦੇ ਚਰਨਾਂ ਦੀ ਧੂੜ ਬਣ ਕੇ ਰਹਿਣਾ ਚਾਹੀਦਾ। ਹੰਕਾਰ ਛੱਡ ਕੇ ਸਭ ਦੇ ਚਰਨਾਂ ਦੀ ਧੂੜ ਬਣ ਜਾਈਏ, ਜੀਵਤਿਆਂ ਇਉਂ ਮਰੀਏ, ਵੀ ਇਸ ਢੰਗ ਦੇ ਨਾਲ ਜਿਉਂਦੇ ਜੀ ਮਰ ਜਾਈਏ ਤੇ ਤਾਂ ਹੀ ਪਾਪ ਸਾਗਰ ਤੋਂ ਤਰਿਆ ਜਾ ਸਕਦਾ ਹੈ।
ਸਫਲ ਜਨਮ ਤਿਸਕਾ ਜਗ ਪੀਤਰ ਸਾਧ ਸੰਗ ਨਾਉ ਜਾਪੇ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੇ ਵਾਹਿਗੁਰੂ ਜੀ, ਬਈ ਉਸੇ ਹੀ ਪੁਰਸ਼ ਦਾ ਸੰਸਾਰ ਦੇ ਵਿੱਚ ਜਨਮ ਧਾਰਨ ਕੀਤਾ ਹੋਇਆ ਸਫਲ ਹੈ, ਸਾਧ ਸੰਗ ਨਾਉ ਜਾਪੇ, ਜਿਹੜਾ ਸਾਧ ਸੰਗਤ ਵਿੱਚ ਆ ਕੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਦਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨ ਨੇ, ਭਈ ਪ੍ਰਾਪਤ ਮਾਨੁਖ ਦਿਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੇ ਨ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਾਧ ਸੰਗਤ ਵਿੱਚ ਆ ਕੇ ਨਾਮ ਜਪਣ ਦਾ ਵਿਸ਼ੇਸ਼ ਲਾਭ ਹੁੰਦਾ। ਜਿਵੇਂ ਕੋਈ ਵਿਦਿਆਰਥੀ ਆਪਣੇ ਟੀਚਰ ਦੇ ਕੋਲ ਬੈਠ ਕੇ ਪੜ੍ਹੇ ਨਾ, ਜੇ ਕੋਈ ਗਲਤੀ ਹੋਵੇ ਉਹ ਉਸਨੂੰ ਦੱਸ ਦਿੰਦਾ। ਇਸੇ ਤਰ੍ਹਾਂ ਸਾਧ ਸੰਗਤ ਵਿੱਚ ਆ ਕੇ ਜਦੋਂ ਅਸੀਂ ਸਿਮਰਨ ਕਰਦੇ ਹਾਂ, ਨਾਮ ਜਪਦੇ ਹਾਂ, ਤੇ ਉੱਥੇ ਗੁਰੂ ਮਹਾਰਾਜ ਸਾਡੀਆਂ ਭੁੱਲਾਂ ਨੂੰ ਸੋਧਦੇ ਹਨ, ਸਾਡੀਆਂ ਭੁੱਲਾਂ ਨੂੰ ਦੂਰ ਕਰ ਦਿੰਦੇ ਹਨ। ਇਸੇ ਲਈ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਈ ਉਸ ਮਹਾਂਪੁਰਖ ਦਾ ਸੰਸਾਰ ਦੇ ਵਿੱਚ ਜਨਮ ਧਾਰਨ ਕੀਤਾ ਹੋਇਆ ਸਫਲ ਹੈ, ਜਿਹੜਾ ਸਾਧ ਸੰਗਤ ਵਿੱਚ ਆ ਕੇ ਵਾਹਿਗੁਰੂ ਦਾ ਨਾਮ ਜਪਦਾ ਹੈ।
ਸਗਲ ਮਨੋਰਥ ਇਸਕੇ ਪੂਰਨ ਜਿਸ ਦਇਆ ਕਰੇ ਪ੍ਰਭ ਆਪੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਸ ਉੱਤੇ ਮੇਰਾ ਮਾਲਕ ਵਾਹਿਗੁਰੂ ਆਪ ਹੀ ਮਿਹਰ ਕਰ ਦੇਵੇ, ਫਿਰ ਉਹਦੇ ਸਾਰੇ ਮਨ ਦੇ ਮਨੋਰਥ ਵੀ ਪੂਰੇ ਹੋ ਜਾਂਦੇ ਹਨ।
ਦੀਨ ਦਿਆਲ ਕਿਰਪਾਲ ਪ੍ਰਭ ਸਵਾਮੀ ਤੇਰੀ ਸਰਨ ਦਿਆਲਾ।
ਹੇ ਵਾਹਿਗੁਰੂ, ਤੂੰ ਦੀਨਾਂ ਤੇ ਦਿਆਲਤਾ ਕਰਨ ਵਾਲਾ ਹੈ, ਕਿਰਪਾ ਦਾ ਕਰ, ਪ੍ਰਭ ਸਮਰੱਥ ਤੇ ਸਵਾਮੀ ਦੀਨ ਦੁਨੀਆਂ ਦਾ ਮਾਲਕ ਹੈ, ਤੇਰੀ ਸ਼ਰਨ ਦਿਆਲਾ। ਹੇ ਦਇਆ ਦੇ ਕਰ ਵਾਹਿਗੁਰੂ, ਮੈਂ ਦਾਸ ਤੇਰੀ ਸ਼ਰਨ ਦੇ ਵਿੱਚ ਆਇਆ ਹਾਂ।
ਕਰ ਕਿਰਪਾ ਆਪਣਾ ਨਾਮ ਦੀਜੈ ਨਾਨਕ ਸਾਧੁਰ ਵਾਲਾ।
ਹੇ ਵਾਹਿਗੁਰੂ ਜੀ, ਤੁਸੀਂ ਕਿਰਪਾ ਕਰੋ, ਮੈਨੂੰ ਆਪਣਾ ਨਾਮ ਬਖਸ਼ਿਸ਼ ਕਰ ਦਿਓ ਤੇ ਨਾਨਕ ਸਾਧੁਰ ਵਾਲਾ, ਮਹਾਰਾਜ ਮੈਂ ਗੁਰੂ ਦੇ ਚਰਨਾਂ ਦੀ ਧੂੜ ਬਣ ਜਾਵਾਂ, ਇਹ ਮੇਰੇ ਤੇ ਕਿਰਪਾ ਕਰੋ। ਇੱਕ ਤਾਂ ਨਾਮ ਦੀ ਦਾਤ ਬਖਸ਼ੋ ਤੇ ਦੂਸਰੀ ਨਿਮਰਤਾ ਦੀ ਦਾਤ ਬਖਸ਼ੋ, ਮੇਰਾ ਮਨ ਹਮੇਸ਼ਾ ਲਈ ਨਿਮਰਤਾ ਵਿੱਚ ਰਵੇ ਤੇ ਮੇਰੀ ਬੁੱਧੀ ਨਾਮ ਜਪ ਕੇ ਉਜਲ ਹੋ ਜਾਵੇ।
ਰਾਗ ਸੂਹੀ ਅਸ਼ਟਪਦੀਆ ਮਹੱਲਾ ਪਹਿਲਾ ਕਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਭ ਅਵਗਣ ਮੈਂ ਗੁਣ ਨਹੀਂ ਕੋਈ ਕਿਉ ਕਰ ਕੰਤ ਮਿਲਾਵਾ ਹੋਈ।
ਪਿੱਛੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਸ਼ਬਦ ਸੰਪੂਰਨ ਹੋਏ ਹਨ, ਹੁਣ ਅੱਗੇ ਰਾਗ ਸੂਹੀ ਦੇ ਅੰਦਰ ਅਸ਼ਟਪਦੀਆਂ ਅੱਠ ਅੱਠ ਪੌੜੀਆਂ ਵਾਲੀਆਂ ਰਚਨਾਵਾਂ ਅੱਗੇ ਆਰੰਭ ਹੋ ਰਹੀਆਂ ਨੇ ਤੇ ਆਰੰਭ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਪਵਿੱਤਰ ਬਾਣੀ ਹੈ, ਕਿਉਂਕਿ ਜਿਵੇਂ ਪਹਿਲਾਂ ਵੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਣੀ ਦੀ ਤਰਤੀਬ ਲਿਖੀ ਹੈ, ਉਹਦੇ ਮੁਤਾਬਕ ਸਭ ਤੋਂ ਪਹਿਲਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਸ਼ਬਦ, ਫਿਰ ਦੂਸਰੇ ਸਤਿਗੁਰੂ ਸਾਹਿਬਾਨ ਦੀ ਬਾਣੀ ਤੇ ਫਿਰ ਅਸ਼ਟਪਦੀਆਂ ਅੰਦਰ ਵੀ ਪਹਿਲਾਂ ਗੁਰੂ ਨਾਨਕ ਸਾਹਿਬ ਦੇ ਸ਼ਬਦ, ਫਿਰ ਹੋਰ ਗੁਰੂਆਂ ਦੀ ਬਾਣੀ ਆਉਂਦੀ ਹੈ। ਸੋ ਇੱਥੇ ਅਸ਼ਟਪਦੀਆਂ ਹੁਣ ਆਰੰਭ ਹੋ ਰਹੀਆਂ ਨੇ ਨਾ, ਤੇ ਹੁਣ ਗੁਰੂ ਨਾਨਕ ਸਾਹਿਬ ਦੀ ਪਹਿਲਾਂ ਬਾਣੀ ਉਚਾਰਨ ਕਰ ਰਹੇ ਹਨ। ਰਾਗ ਸੂਹੀ ਅਸ਼ਟਪਦੀਆਂ ਮਹੱਲਾ ਪਹਿਲਾ ਕਰ ਪਹਿਲਾ, ਰਾਗ ਸੂਹੀ ਵਿੱਚ ਅੱਗੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀਆਂ ਅਸ਼ਟਪਦੀਆਂ ਆਰੰਭ ਹੋ ਰਹੀਆਂ ਹਨ ਤੇ ਕਰ ਪਹਿਲਾ ਪਹਿਲੇ ਕਰ ਸੁਰਤਾਲ ਵਿੱਚ ਇਹਨਾਂ ਨੂੰ ਗਾਵਿਆ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਰੰਭ ਦੇ ਵਿੱਚ ਮੰਗਲਾਚਰਨ ਕੀਤਾ ਹੈ। ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸਤੋ ਰਹਿਤ ਤੇ ਗੁਰਪ੍ਰਸਾਦ ਉਹ ਗੁਰੂ ਦੀ ਕਿਰਪਾ ਨਾਲ ਗੁਰੂ ਦੀ ਮਿਹਰ ਦੇ ਨਾਲ ਮਿਲਦਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਪਾਵਨ ਪਵਿੱਤਰ ਸ਼ਬਦ ਦੇ ਵਿੱਚ ਇੱਕ ਇਸਤਰੀ ਰੂਪਕ ਅਲੰਕਾਰ ਦੇ ਵਿੱਚ ਉਪਦੇਸ਼ ਬਖਸ਼ਿਸ਼ ਕੀਤਾ ਹੈ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸਾਡਾ ਪਤੀ ਹੈ, ਹਰ ਜੀਵ ਇੱਕ ਇਸਤਰੀ ਵਾਂਗ ਹੈ ਤੇ ਹਰ ਜੀਵ ਨੇ ਉਸ ਪਰਮਾਤਮਾ ਨੂੰ ਮਿਲਣਾ ਹੈ, ਕਿਉਂਕਿ ਜਿੰਨਾ ਚਿਰ ਤੱਕ ਕੋਈ ਇਸਤਰੀ ਆਪਣੇ ਪਤੀ ਦੇ ਨਾਲ ਮਿਲਾਪ ਨਾ ਕਰੇ ਉਹ ਸੁਹਾਗਣ ਦਾ ਰੁਤਬਾ ਨਹੀਂ ਲੈ ਸਕਦੀ, ਤੇ ਸੁਹਾਗਣ ਦਾ ਦਰਜਾ ਬਹੁਤ ਹੀ ਉੱਤਮ ਤੇ ਸ੍ਰੇਸ਼ਟ ਮੰਨਿਆ ਗਿਆ ਹੈ। ਇਧਰ ਜਿੰਨਾ ਚਿਰ ਤੱਕ ਜੀਵ ਉਸ ਵਾਹਿਗੁਰੂ ਪਰਮੇਸ਼ਰ ਨੂੰ ਮਿਲ ਨਹੀਂ ਪੈਂਦਾ ਤੇ ਓਨਾ ਚਿਰ ਤੱਕ ਉਹ ਵੀ ਸੁਹਾਗਣ ਦਾ ਰੁਤਬਾ ਭਾਵ ਪੂਰਨ ਮਹਾਂਪੁਰਖ ਦਾ ਰੁਤਬਾ ਨਹੀਂ ਪ੍ਰਾਪਤ ਕਰ ਸਕਦਾ। ਅਸਲੀ ਪਰਮੇਸ਼ਰ ਦੇ ਪਿਆਰੇ ਹੀ ਰੱਬ ਦੀਆਂ ਸੁਹਾਗਣਾਂ ਨੇ ਤੇ ਹੁਣ ਉੱਤਮ ਤੇ ਮੱਧਮ ਸਖੀ ਦੀ ਅਵਸਥਾ ਦੇ ਵਿੱਚ ਗੁਰੂ ਮਹਾਰਾਜ ਨੇ ਸ਼ਬਦ ਉਚਾਰਨ ਕੀਤਾ ਹੈ। ਮੱਧਮ ਸਖੀ ਇਹ ਗੱਲ ਆਖਦੀ ਹੈ, ਨਾ ਮੈਂ ਰੂਪ ਨਾ ਬੰਕੇ ਨੈਣਾ, ਨਾ ਕੋਲ ਢੰਗ ਨਾ ਮਿੱਠੇ ਬੈਣਾ, ਰਹਾਓ ਨਾ ਮੇਰਾ ਰੂਪ ਹੀ ਸੋਹਣਾ ਹੈ ਤੇ ਨਾ ਹੀ ਮੇਰੇ ਨੇਤਰ ਇੰਨੇ ਬੰਕੇਦਾਰ ਸੁੰਦਰ ਨੇ। ਮੇਰਾ ਰੂਪ ਵੀ ਅੱਛਾ ਨਹੀਂ ਹੈ, ਮੇਰੇ ਨੇਤਰ ਵੀ ਸੁੰਦਰ ਨਹੀਂ ਹਨ, ਨਾ ਕੋਲ ਢੰਗ ਨਾ ਮਿੱਠੇ ਬੈਣਾ, ਨਾ ਮੇਰੇ ਕੋਲ ਦਾ ਰੰਗ ਢੰਗ ਹੀ ਅੱਛਾ ਹੈ ਤੇ ਨਾ ਹੀ ਮੇਰੇ ਬਚਨ ਮਿੱਠੇ ਨੇ। ਮੇਰੇ ਬਚਨਾਂ ਦੇ ਵਿੱਚ ਵੀ ਕੋਈ ਮਿਠਾਸ ਨਹੀਂ ਹੈ, ਕਿਉਂਕਿ ਸੰਸਾਰਕ ਦ੍ਰਿਸ਼ਟੀਕੋਣ ਤੋਂ ਵੀ ਜਿਹੜੀ ਇਸਤਰੀ ਸੋਹਣੀ ਨਾ ਹੋਵੇ ਤੇ ਉਹ ਵੀ ਪਤੀ ਨੂੰ ਛੇਤੀ ਕੀਤਿਆਂ ਪ੍ਰਵਾਨ ਨਹੀਂ ਹੁੰਦੀ। ਇਸੇ ਤਰ੍ਹਾਂ ਉਸ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਨੀ ਹੈ ਵੀ ਨਾ ਤੇ ਮੇਰਾ ਰੂਪ ਹੀ ਸੁੰਦਰ ਹੈ ਭਾਵ ਮੇਰੇ ਦਿਲ ਦੀ ਸਫਾਈ ਨਹੀਂ ਹੈ। ਮਹਾਂਪੁਰਖ ਅੰਤਰੀਵ ਅਰਥਾਂ ਦੇ ਵਿੱਚ ਦਿਲ ਦੀ ਸਫਾਈ ਨੂੰ ਹੀ ਸੁੰਦਰ ਰੂਪ ਦੇ ਨਾਲ ਤਸ਼ਬੀਹ ਦਿੰਦੇ ਸਨ। ਨਾ ਮੈਂ ਰੂਪ, ਮੇਰੇ ਦਿਲ ਦੀ ਸਫਾਈ ਦਾ ਸੁੰਦਰ ਰੂਪ ਵੀ ਨਹੀਂ ਹੈ ਤੇ ਨਾ ਹੀ ਮੇਰੇ ਨੇਤਰ ਬੰਕੀਦਾਰ ਸੋਹਣੇ ਨੇ। ਨੇਤਰ ਕਿਹੜੇ ਨੇ? ਵੈਰਾਗ ਤੇ ਵਿਵੇਕ ਦੇ, ਅਥਵਾ ਪਰੋਖ ਤੇ ਉਪਰੋਕਸ਼ ਗਿਆਨ ਦੇ ਮੇਰੇ ਸੋਹਣੇ ਨੇਤਰ ਵੀ ਨਹੀਂ ਹਨ। ਨਾ ਕੁਲ ਢੰਗ, ਨਾ ਮੇਰੇ ਕੁਲ ਦਾ ਰੰਗ ਢੰਗ ਹੀ ਹੈ ਜੋ ਸਿੱਖੀ ਦੀ ਕੁਲ ਹੈ, ਨਾਦੀ ਕੁਲ ਹੈ। ਜਿਵੇਂ ਇਹ ਸਿੱਖੀ ਦੀ ਕੁਲ ਵਿੱਚ ਬੇਅੰਤ ਗੁਰੂ ਪਿਆਰੇ ਗੁਰੂ ਦੀਆਂ ਵਰੋਸਾਈਆਂ ਰੂਹਾਂ ਮਹਾਂਪੁਰਖ ਹੋਏ ਨੇ, ਉਹਨਾਂ ਵਾਲਾ ਮੇਰਾ ਕੋਈ ਰੰਗ ਢੰਗ ਜੀਵਨ ਦਾ ਚੱਜ ਆਚਾਰ ਵੀ ਨਹੀਂ ਹੈ ਤੇ ਨਾ ਮਿੱਠੇ ਬਹਿਣਾ ਤੇ ਨਾ ਹੀ ਮੇਰੇ ਬਚਨ ਹੀ ਮਿੱਠੇ ਨੇ। ਭਾਵ ਜਦੋਂ ਮੈਂ ਬੋਲਦਾ ਹਾਂ, ਰੁੱਖਾ ਬੋਲਦਾ ਹਾਂ, ਕੁਰਖਤ ਬੋਲਦਾ ਹਾਂ, ਮਿੱਠੇ ਬਚਨ ਵੀ ਇੱਕ ਐਸਾ ਗੁਣ ਹੈ, ਸ਼ੀਰੀ ਜ਼ੁਬਾਨ, ਉਹ ਹਰ ਕਿਸੇ ਦੇ ਮਨ ਨੂੰ ਮੋਹ ਸਕਦਾ ਹੈ। ਜੇ ਕਿਸੇ ਇਸਤਰੀ ਦਾ ਰੂਪ ਵੀ ਸੋਹਣਾ ਨਾ ਹੋਵੇ ਤੇ ਹੋਰ ਵੀ ਉਹਦੇ ਵਿੱਚ ਗੁਣ ਭਾਵੇਂ ਨਾ ਹੋਣ, ਪਰ ਜੇ ਉਸਦੀ ਸ਼ੀਰੀ ਜ਼ੁਬਾਨ ਹੈ ਉਹ ਵੀ ਆਪਣੇ ਪਤੀ ਨੂੰ ਮੋਹ ਲੈਂਦੀ ਹੈ। ਇਹ ਵੀ ਇੱਕ ਵੱਡੀ ਗੱਲ ਹੈ। ਪਰ ਸਤਿਗੁਰੂ ਕਹਿੰਦੇ ਨੇ, ਮੇਰੇ ਵਿੱਚ ਤਾਂ ਕੋਈ ਵੀ ਗੁਣ ਨਹੀਂ ਹੈ। ਹੁਣ ਆਰੰਭ ਤੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜਿਵੇਂ ਮੱਧਮ ਸਖੀ ਉੱਤਮ ਸਖੀ ਦੇ ਪਾਸ ਜਾ ਕੇ ਤੇ ਆਪਣੇ ਸਾਰੇ ਹੀ ਉਹ ਦੁੱਖ ਸੁੱਖ ਸਾਂਝੇ ਕਰਦੀ ਹੈ, ਇਸ ਢੰਗ ਦੇ ਨਾਲ ਜਗਿਆਸੂ ਮਹਾਂਪੁਰਖਾਂ ਦੇ ਪਾਸ ਜਾ ਕੇ ਇਉਂ ਬੇਨਤੀ ਕਰਦਾ ਹੈ,
ਸਭ ਅਵਗਣ ਮੈਂ ਗੁਣ ਨਹੀਂ ਕੋਈ, ਕਿਉਂ ਕਰ ਕੰਤ ਮਿਲਾਵਾ ਹੋਈ।
ਵੀ ਹੇ ਉੱਤਮ ਸਖੀ, ਐ ਮਹਾਂਪੁਰਖੋ, ਮੇਰੇ ਵਿੱਚ ਸਾਰੇ ਹੀ ਔਗਣ ਨੇ, ਮੈਂ ਗੁਣ ਨਹੀਂ ਕੋਈ, ਗੁਣ ਤਾਂ ਮੇਰੇ ਵਿੱਚ ਇੱਕ ਵੀ ਨਹੀਂ ਹੈ, ਸਾਰੇ ਔਗਣ ਹੀ ਮੇਰੇ ਵਿੱਚ ਭਰੇ ਹੋਏ ਨੇ। ਔਗਣ ਵੀ ਇੰਨੇ ਜਿਨ੍ਹਾਂ ਦਾ ਕੋਈ ਸ਼ੁਮਾਰ ਨਹੀਂ। ਜੇ ਤਾਂ ਸਮੁੰਦ ਸਾਗਰ ਨੀਰ ਭਰਿਆ ਤੇ ਔਗਣ ਹਮਾਰੇ, ਦਇਆ ਕਰਹੋ ਕਿਸ ਮਿਹਰੇ ਉਪਾਵਹੋ ਡੁੱਬਦੇ ਪੱਥਰ ਤਾਰੇ। ਸਾਰੇ ਮੇਰੇ ਵਿੱਚ ਔਗਣ ਹੀ ਨੇ, ਅਸੀਂ ਖਤੇ ਬਹੁਤ ਕਮਾਉਂਦੇ, ਕਿਸ ਅੰਤ ਨਾ ਪਾਰਾ ਵਾਰ, ਹਰ ਕਿਰਪਾ ਕਰਕੇ ਬਖਸ਼ ਲਹਿਓ ਹਮ ਪਾਪੀ ਵਡ ਗੁਨਹਗਾਰ। ਸਭ ਅਵਗਣ ਮੈਂ ਗੁਣ ਨਹੀਂ ਕੋਈ, ਹੇ ਉੱਤਮ ਸਖੀ, ਐ ਮਹਾਂਪੁਰਖੋ, ਮੇਰੇ ਵਿੱਚ ਸਾਰੇ ਹੀ ਔਗਣ ਨੇ ਤੇ ਗੁਣ ਮੇਰੇ ਵਿੱਚ ਕੋਈ ਵੀ ਨਹੀਂ ਹੈ। ਕਿਉਂ ਕਰ ਕੰਤ ਮਿਲਾਵਾ ਹੋਈ, ਦੱਸੋ ਫਿਰ ਮੇਰਾ ਉਸ ਪਤੀ ਪਰਮੇਸ਼ਰ ਦੇ ਨਾਲ ਮਿਲਾਪ ਕਿਵੇਂ ਹੋ ਸਕਦਾ, ਨਹੀਂ ਹੋ ਸਕਦਾ? ਕਿਉਂ? ਸਤਿਗੁਰੂ ਦੇ ਬਚਨ ਨੇ, ਉਸ ਪਰਮੇਸ਼ਰ ਦੇ ਨਾਲ ਗੁਣਾਂ ਦੀ ਹੀ ਸਾਂਝ ਹੋ ਸਕਦੀ ਹੈ। ਜੇ ਗੁਣ ਹੋਵਣ ਸਾਜਣਾ, ਮਿਲ ਸਾਂਝ ਕਰੀ ਜਾ। ਜੇ ਸਾਡੇ ਵਿੱਚ ਉਹ ਗੁਣ ਹੀ ਨਹੀਂ ਤੇ ਵਾਹਿਗੁਰੂ ਦੇ ਨਾਲ ਸਾਡੀ ਕਦੇ ਸਾਂਝ ਨਹੀਂ ਬਣ ਸਕਦੀ। ਇਸੇ ਲਈ ਗੁਰੂ ਨਾਨਕ ਸਾਹਿਬ ਜੀ ਨੇ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕੀਤੀ ਹੈ, ਸਭ ਗੁਣ ਤੇਰੇ ਮੈਂ ਨਾਹੀਂ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਹੇ ਵਾਹਿਗੁਰੂ, ਸਾਰੇ ਗੁਣ ਤਾਂ ਤੇਰੇ ਵਿੱਚ ਹੀ ਹਨ, ਮੇਰੇ ਵਿੱਚ ਤਾਂ ਕੋਈ ਗੁਣ ਹੈ ਹੀ ਨਹੀਂ, ਸਭ ਅਵਗਣ ਮੈਂ ਗੁਣ ਨਹੀਂ ਕੋਈ। ਤੇ ਜਿੰਨਾ ਚਿਰ ਤੂੰ ਗੁਣ ਨਾ ਦੇਵੇਂ, ਵਿਣ ਗੁਣ ਕੀਤੇ, ਬਿਨਾਂ ਗੁਣਾਂ ਨੂੰ ਧਾਰਨ ਕੀਤੀਆਂ, ਤੇ ਤੇਰੀ ਭਗਤੀ ਨਹੀਂ ਹੋ ਸਕਦੀ। ਭਗਤੀ ਕਰਨ ਵਾਸਤੇ ਵੀ ਗੁਣਾਂ ਦੀ ਲੋੜ ਹੈ। ਇਸੇ ਲਈ ਤਾਂ ਸਤਿਗੁਰੂ ਨੇ ਬਚਨ ਕੀਤਾ ਹੈ, ਸਾਂਝ ਕਰੀਜੈ ਗੁਣ ਹੈ ਕੇਰੀ ਛੋੜ ਅਵਗਣ ਚਲੀਏ। ਸਾਨੂੰ ਸੰਗਤ ਵਿੱਚ ਜਾ ਕੇ ਗੁਣਾਂ ਦੀ ਸਾਂਝ ਕਰਨੀ ਚਾਹੀਦੀ ਹੈ। ਜੇ ਕਿਤੇ ਕਿਸੇ ਵਿੱਚ ਔਗੁਣ ਦਿਸਦਾ ਹੈ ਉਹਨੂੰ ਨਹੀਂ ਚਿਤਾਰਨਾ ਚਾਹੀਦਾ, ਤੁਸੀਂ ਗੁਣ ਗ੍ਰਹਿਣ ਕਰੋ, ਬਾਕੀ ਗੱਲਾਂ ਛੱਡ ਦਿਓ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਮੱਧਮ ਸਖੀ ਆਖਦੀ ਹੈ ਭਈ ਮੇਰੇ ਵਿੱਚ ਸਾਰੇ ਔਗਣ ਨੇ, ਗੁਣ ਕੋਈ ਵੀ ਨਹੀਂ ਹੈ, ਦੱਸੋ ਕਿਵੇਂ ਮੇਰਾ ਉਸ ਪਤੀ ਪਰਮੇਸ਼ਰ ਦੇ ਨਾਲ ਮਿਲਾਪ ਹੋ ਸਕਦਾ ਹੈ।
ਨਾ ਮੈਂ ਰੂਪ ਨਾ ਬੰਕੇ ਨੈਣਾ, ਨਾ ਕੁਲ ਢੰਗ ਨਾ ਮਿੱਠੇ ਬੈਣਾ ਰਾਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮੱਧਮ ਸਖੀ ਮੁਖ ਦੁਆਰਾ ਉਚਾਰਨ ਕਰਦੇ ਹਨ, ਨਾ ਮੇਰਾ ਰੂਪ ਹੀ ਸੁੰਦਰ ਹੈ, ਨਾ ਮੇਰੇ ਨੇਤਰ ਹੀ ਸੋਹਣੇ ਹਨ, ਤੇ ਨਾ ਹੀ ਮੇਰੇ ਕੋਲ ਚੰਗੀ ਕੁਲ ਦਾ ਰੰਗ ਢੰਗ ਹੈ, ਤੇ ਨਾ ਹੀ ਮੇਰੇ ਮਿੱਠੇ ਬੋਲ ਨੇ। ਇਹ ਬਾਹਰਲਾ ਅਰਥ ਤਾਂ ਇਹੀ ਹੈ, ਬਾਕੀ ਅੰਤਰੀ ਅਰਥ ਮੇਰੀ ਦਿਲ ਦੀ ਸਫਾਈ ਵੀ ਨਹੀਂ ਹੈ, ਮੇਰੇ ਵੈਰਾਗ ਤੇ ਵਿਵੇਕ ਦੇ ਸੁੰਦਰ ਨੇਤਰ ਵੀ ਨਹੀਂ ਹਨ, ਤੇ ਨਾ ਹੀ ਨਾਦੀ ਕੁਲ ਦਾ ਸਿੱਖੀ ਕੁਲ ਦੇ ਮਹਾਂਪੁਰਖਾਂ ਦਾ ਕੋਈ ਰੰਗ ਢੰਗ ਹੀ ਮੈਂ ਧਾਰਨ ਕੀਤਾ ਹੈ, ਤੇ ਨਾ ਹੀ ਮੇਰੇ ਬਚਨ ਮਿੱਠੇ ਹਨ।
ਸਹਿਜ ਸਿਗਾਰ ਕਾਮਣ ਘਰ ਆਵੈ, ਤਾਂ ਸੋ ਆਗਣ ਜਾਂ ਕੰਤੈ ਪਾਵੈ।
ਰਹਾਉ ਬਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਤਟਸਥ ਹੋ ਕੇ ਆਖਦੇ ਨੇ, ਸਹਿਜ ਸਿਗਾਰ ਕਾਮਣ ਕਰ ਆਵੈ। ਜੀਵ ਰੂਪ ਕਾਮਣ ਇਸਤਰੀ, ਸਹਿਜ ਦਾ ਅਰਥ ਹੈ ਆਤਮਕ ਸ਼ਾਂਤੀ ਦਾ ਅਥਵਾ ਆਤਮਕ ਗਿਆਨ ਦਾ ਸ਼ਿੰਗਾਰ ਕਰਕੇ ਆਵੇ ਤਾਂ ਸੁਹਾਗਣ ਜਾਂ ਕੰਤੈ ਪਾਵੈ। ਉਹਦਾ ਕੀਤਾ ਹੋਇਆ ਸ਼ਿੰਗਾਰ ਵੀ ਤਾਂ ਹੀ ਸਫਲ ਹੈ ਜਾਂ ਕੰਤੈ ਪਾਵੈ ਜੇ ਉਹ ਪਤੀ ਪਰਮੇਸ਼ਰ ਦੇ ਮਨ ਨੂੰ ਪਾ ਜਾਵੇ। ਜੇ ਉਹਨੂੰ ਪਾ ਜਾਵੇਗੀ ਤਾਂ ਸੁਹਾਗਣ, ਫਿਰ ਤਾਂ ਹੀ ਉਹ ਸੁਹਾਗਣ ਬਣ ਸਕਦੀ ਹੈ। ਇਸੇ ਲਈ ਉਸ ਵਾਹਿਗੁਰੂ ਪਰਮੇਸ਼ਰ ਦੇ ਮੂਹਰੇ ਜ਼ੋਰ ਕਿਸੇ ਦਾ ਨਹੀਂ ਹੈ। ਹਰ ਜੀਵ ਰੂਪ ਇਸਤਰੀ ਨੂੰ ਚੰਗੇ ਗੁਣ ਧਾਰਨ ਕਰਨੇ ਚਾਹੀਦੇ ਨੇ, ਸ਼ਾਂਤੀ ਦਾ ਗਿਆਨ ਦਾ ਸ਼ਿੰਗਾਰ ਕਰਨਾ ਚਾਹੀਦਾ, ਪਰ ਹੰਕਾਰ ਤੋਂ ਬਚਣਾ ਹੈ, ਕਿਉਂਕਿ ਜਦੋਂ ਹੰਕਾਰ ਆ ਜਾਂਦਾ ਹੈ ਹਰ ਜੀ ਉਹ ਹੰਕਾਰ ਨਾ ਪਾਵੀ ਵੇਦ ਕੂਕ ਸੁਣਾਵੇ। ਹੰਕਾਰ ਨਹੀਂ ਵਾਹਿਗੁਰੂ ਨੂੰ ਪਾਉਂਦਾ। ਇਸੇ ਲਈ ਸਤਿਗੁਰੂ ਫਰਮਾਉਂਦੇ ਨੇ ਇਹ ਜੀਵ ਰੂਪ ਇਸਤਰੀ ਜਦੋਂ ਸ਼ਾਂਤੀ ਦਾ ਅਥਵਾ ਕੁਛ ਵਿਦਵਾਨਾਂ ਨੇ ਸਹਿਜ ਦਾ ਅਰਥ ਹੈ ਆਤਮਕ ਅਡੋਲ ਅਵਸਥਾ ਵੀ ਕੀਤਾ, ਜਦੋਂ ਜੀਵ ਰੂਪ ਇਸਤਰੀ ਆਤਮਕ ਅਡੋਲ ਅਵਸਥਾ ਦਾ ਸ਼ਿੰਗਾਰ ਕਰਕੇ ਆਪਣੇ ਪਤੀ ਦੇ ਦਰ ਤੇ ਆਉਂਦੀ ਹੈ ਤਾਂ ਸੁਹਾਗਣ ਜਾਂ ਕੰਤੈ ਪਾਵੈ। ਜਦੋਂ ਪਤੀ ਦੇ ਮਨ ਨੂੰ ਪਾ ਜਾਵੇ ਫਿਰ ਉਹ ਸੁਹਾਗਣ ਬਣ ਜਾਂਦੀ ਹੈ।
ਨਾ ਤਿਸ ਰੂਪ ਨਾ ਰੇਖਿਆ ਕਾਈ, ਅੰਤ ਨ ਸਾਹਿਬ ਸਿਮਰਿਆ ਜਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹ ਵਾਹਿਗੁਰੂ ਪਰਮੇਸ਼ਰ ਦਾ ਕੋਈ ਰੂਪ ਰੰਗ ਨਹੀਂ ਹੈ ਤੇ ਨਾ ਹੀ ਕੋਈ ਉਹਦੀ ਮਸ਼ਕਸ਼ ਆਦਿਕ ਰੇਖਾ ਹੀ ਹੈ, ਕਿਉਂਕਿ ਜਿਵੇਂ ਜਿਹੜੇ ਸਰੀਰ ਧਾਰੀ ਕਈ ਅਵਤਾਰ ਹੋਏ ਨੇ ਉਹਨਾਂ ਦਾ ਕੋਈ ਨਾ ਕੋਈ ਰੂਪ ਰੰਗ ਤੇ ਕੋਈ ਵੱਖਰੀ ਰੇਖਾ ਉਹਨਾਂ ਦੀ ਜ਼ਰੂਰ ਹੁੰਦੀ ਹੈ, ਪਰ ਜੋ ਵਾਹਿਗੁਰੂ ਪਰਮੇਸ਼ਰ ਦਾ ਵਾਸਤਵ ਸਰੂਪ ਹੈ, ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜੇ, ਰੂਪ ਰੰਗ ਅਰ ਰੇਖ ਪੇ ਕੋ ਕਹਿ ਨਾ ਸਖਤ ਕਹੇ। ਕੋਈ ਉਹਦਾ ਰੂਪ ਆਕਾਰ ਨਹੀਂ ਹੈ, ਨਾ ਹੀ ਕੋਈ ਮਸ਼ਕਸ਼ ਆਦਿਕ ਰੇਖਾ ਹੈ, ਅੰਤ ਨਾ ਸਾਹਿਬ ਸਿਮਰਿਆ ਜਾਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇੱਕ ਸਾਡਾ ਭੁਲੇਖਾ ਦੂਰ ਕਰਦੇ ਹਨ। ਕਈ ਲੋਕ ਕਹਿੰਦੇ ਨੇ ਅਜਾ ਮਲ ਨੇ ਆਉਂਦੇ ਸਮੇਂ ਹੀ ਤੇ ਨਾਰਾਇਣ ਆਖਿਆ ਸੀ, ਉਹ ਮੁਕਤ ਹੋ ਗਿਆ, ਤੇ ਗਨਕਾ ਨੇ ਵਿਸਵਾ ਨੇ ਵੀ ਅਖੀਰ ਦੇ ਸਮੇਂ ਰਾਮ ਰਾਮ ਜਪਿਆ ਸੀ, ਉਹ ਵੀ ਮੁਕਤ ਹੋ ਗਈ। ਇਸ ਲਈ ਅਸੀਂ ਵੀ ਅੰਤ ਵੇਲੇ ਵਾਹਿਗੁਰੂ ਦਾ ਨਾਮ ਜਪ ਲਵਾਂਗੇ, ਤੇ ਹੁਣ ਸਾਨੂੰ ਕਿਉਂ ਆਖਦੇ ਹੋ ਵੀ ਹੁਣ ਨਾਮ ਜਪੋ। ਪਰ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਜੇ ਤੁਸੀਂ ਪਹਿਲਾਂ ਤੁਸੀਂ ਨਾਮ ਸਿਮਰਨ ਦਾ ਅਭਿਆਸ ਨਹੀਂ ਕਰੋਗੇ ਤੇ ਇਹ ਗੱਲ ਯਾਦ ਰੱਖੋ ਅੰਤ ਨਾ ਸਾਹਿਬ ਸਿਮਰਿਆ ਜਾਏ। ਜਦੋਂ ਅੰਧਾ ਸਮਾਂ ਆ ਗਿਆ ਨਾ, ਉਸ ਵੇਲੇ ਸਾਹਿਬ ਚੇਤੇ ਨਹੀਂ ਆਵੇਗਾ, ਉਸ ਵੇਲੇ ਯਾਦ ਨਹੀਂ ਕੀਤਾ ਜਾਵੇਗਾ। ਜੇ ਪਹਿਲਾਂ ਯਾਦ ਕਰੋਗੇ, ਉਹਦੀ ਯਾਦ ਪਹਿਲਾਂ ਤੁਹਾਡੇ ਮਨ ਦੇ ਵਿੱਚ ਹੋਵੇਗੀ ਤਾਂ ਅੰਤ ਸਮੇਂ ਵੀ ਉਸ ਨੂੰ ਯਾਦ ਕਰ ਸਕੋਗੇ। ਜੇ ਪਹਿਲਾਂ ਉਸਦਾ ਨਾਮ ਸਿਮਰਨ ਅਭਿਆਸ ਨਹੀਂ ਕੀਤਾ ਹੋਵੇਗਾ, ਫਿਰ ਯਾਦ ਰੱਖੋ ਅੰਤ ਦੇ ਸਮੇਂ ਕਦੇ ਉਹ ਮਾਲਕ ਸਿਮਰਿਆ ਨਹੀਂ ਜਾਵੇਗਾ। ਜਿਵੇਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਸਾਡੀ ਇਹ ਸ਼ੰਕਾ ਨਿਵਰਤ ਕੀਤੀ ਹੈ, ਉਹਨਾਂ ਨੇ ਬੜੀਆਂ ਸੋਹਣੀਆਂ ਉਦਾਹਰਣਾਂ ਦਿੱਤੀਆਂ ਨੇ। जैसे कर लागे आग जा कुआ खोदियो चाहे, कारज ना सिद्ध होए रोए पछताइए। किसी दे घर नूं अग लग जावे ते उस वेले आदमी सुता पिया उठ के आखी हुण मैं खूह पुट लवां ते फिर खूह पुट के पानी कढ के अग बुझा लवां, ਉਹ ਕਦੇ ਇਸ ਕਾਰਜ ਦੇ ਵਿੱਚ ਕਾਮਯਾਬ ਨਹੀਂ ਹੋ ਸਕਦਾ। ਜਾਂ ਤੇ ਪਹਿਲਾਂ ਹੀ ਪਾਣੀ ਦਾ ਪ੍ਰਬੰਧ ਹੋਵੇ, ਘਰ ਨੂੰ ਅੱਗ ਲੱਗੀ ਹੋਵੇ, ਜੇ ਪਹਿਲਾਂ ਪਾਣੀ ਦਾ ਪ੍ਰਬੰਧ ਹੋਵੇਗਾ ਤਾਂ ਹੀ ਉਸ ਨੂੰ ਬੁਝਾਇਆ ਜਾ ਸਕਦਾ। ਜੇ ਆਦਮੀ ਸੁੱਤਾ ਪਿਆ ਉੱਠ ਕੇ ਆਖੀ ਹੁਣ ਮੈਂ ਖੂਹ ਪੁੱਟਾਂ ਤੇ ਫਿਰ ਪਾਣੀ ਕੱਢ ਕੇ ਅੱਗ ਨੂੰ ਬੁਝਾਵਾਂ, ਇਹ ਕੰਮ ਕਿਵੇਂ ਉਹ ਕਾਮਯਾਬ ਹੋ ਸਕਦਾ ਹੈ? ਦੂਸਰੀ ਉਹਨਾਂ ਨੇ ਉਦਾਹਰਣ ਦਿੱਤੀ, जैसे संग्राम समय सिखियो चाहे वीर विद्या, अंथा उदम जैत पद भी न पाइए। दुश्मन सिर ते आके खलो जावे ते उस वेले कोई आदमी आके ओह हुण मैनू शस्त्र विद्या सिखा दियो, मैनू तलवार चलाउणी सिखा दियो, मैनू बंदूक चलाउणी सिखा दियो। दुश्मन सिर ते खड़ा है, कोई पहलां ट्रेनिंग लई नहीं हुई ते दसो ओह किवें जंग दे विच जित प्राप्त कर सकदा है? नहीं कर सकदा। ਆ ਜਿਹੜੇ ਸੈਨਾ ਦੇ ਵਿੱਚ ਸਿਪਾਹੀ ਭਰਤੀ ਹੁੰਦੇ ਨੇ, ਪਹਿਲਾਂ ਉਹਨਾਂ ਨੂੰ ਕਿੰਨਾ ਚਿਰ ਪ੍ਰੈਕਟਿਸ ਕਰਵਾਈ ਜਾਂਦੀ ਹੈ, ਟ੍ਰੇਨਿੰਗ ਦਿੱਤੀ ਜਾਂਦੀ, ਫੇਰ ਹੀ ਉਹ ਦੁਸ਼ਮਣ ਦੇ ਸਾਹਮਣੇ ਜਾ ਕੇ ਲੜਨ ਦੇ ਯੋਗ ਬਣਦੇ ਨੇ ਨਾ। ਇਸ ਲਈ ਤਿਆਰੀ ਦੀ ਪਹਿਲਾਂ ਲੋੜ ਹੁੰਦੀ ਹੈ। ਤੀਜੀ ਉਹਨਾਂ ਨੇ ਉਦਾਹਰਣ ਦਿੱਤੀ ਹੈ, ਜਿਵੇਂ ਕੋਈ ਕੋਈ ਰਾਹੀ ਪੰਧੀ ਮੁਸਾਫਰ ਰਸਤੇ ਵਿੱਚ ਤੁਰੇ ਜਾਂਦੇ ਨੇ ਤੇ ਕੋਈ ਆਦਮੀ ਰਾਤ ਨੂੰ ਸੁੱਤਾ ਪਿਆ ਰਹਿੰਦਾ ਤੇ ਦਿਨੇ ਵੀ ਲੇਟ ਉੱਠਦਾ, ਨਾਲ ਦੇ ਸਾਥੀ ਤੁਰ ਜਾਂਦੇ ਨੇ ਤੇ ਜਿਹੜਾ ਲੇਟ ਹੋਇਆ ਰਾਹੀ ਹੈ ਉਹ ਆਖੇ ਮੈਂ ਹੁਣ ਦੂਸਰਿਆਂ ਦੇ ਨਾਲ ਜਾ ਕੇ ਰਲ ਜਾਵਾਂ, ਉਹ ਕਦੇ ਨਹੀਂ ਰਲ ਸਕਦਾ। ਇਸ ਲਈ ਜਿਨ੍ਹਾਂ ਨੇ ਪਹਿਲਾਂ ਸਿਮਰਨ ਕੀਤਾ ਹੁੰਦਾ ਔਰ ਉਹ ਤੇ ਉਹਨਾਂ ਦੇ ਅੱਗੇ ਜਾ ਕੇ ਵੀ ਕੰਮ ਆਉਂਦਾ, ਜੇ ਕੋਈ ਆਖੇ ਮੈਂ ਉਦੋਂ ਹੀ ਜਪ ਲਵਾਂਗਾ ਉਹ ਗੱਲ ਨਹੀਂ ਬਣਦੀ, ਅੰਤ ਨਾ ਸਾਹਿਬ ਸਿਮਰਿਆ ਜਾਈ। ਇਸੇ ਤਰ੍ਹਾਂ ਭਾਈ ਗੁਰਦਾਸ ਜੀ ਅਖੀਰ ਤੇ ਕਹਿੰਦੇ ਨੇ, ਤੈਸੇ ਮਾਇਆ ਤੰਦ ਅੰਧ ਆਉਦ ਬਿਹਾਏ ਜਾਏ, ਅੰਤ ਬਾਰ ਕੈਸੇ ਹਰ ਨਾਮ ਲਿਵ ਲਾਵੀ। ਮਾਇਆ ਦੇ ਅੰਨੇ ਧੰਦਿਆਂ ਦੇ ਵਿੱਚ ਮਨੁੱਖ ਦੀ ਸਾਰੀ ਉਮਰ ਗੁਜ਼ਰ ਜਾਂਦੀ ਹੈ, ਫਿਰ ਦੱਸੋ ਅੰਤ ਦੇ ਸਮੇਂ ਕਿਵੇਂ ਵਾਹਿਗੁਰੂ ਨੂੰ ਚੇਤੇ ਕਰੇਗਾ? ਨਹੀਂ ਕਰ ਸਕੇਗਾ। ਅੰਤ ਨਾ ਸਾਹਿਬ ਸਿਮਰਿਆ ਜਾਈ, ਜੇ ਪਹਿਲਾਂ ਨਾਮ ਸਿਮਰਨ ਦਾ ਅਭਿਆਸ ਨਾ ਕੀਤਾ ਹੋਵੇਗਾ ਤੇ ਹਜ਼ੂਰ ਕਹਿੰਦੇ ਫਿਰ ਅੰਤ ਦੇ ਸਮੇਂ ਵਾਹਿਗੁਰੂ ਸਿਮਰਿਆ ਨਹੀਂ ਜਾਵੇਗਾ। ਤੇ ਫਿਰ ਜਿਸ ਪਾਸੇ ਮਨ ਲੱਗਿਆ ਹੋਇਆ ਹੁੰਦਾ ਉਸੇ ਪਾਸੇ ਉਹੀ ਚੀਜ਼ਾਂ ਯਾਦ ਆਉਂਦੀਆਂ ਨੇ, ਰੱਬ ਵਾਲੇ ਪਾਸੇ ਧਿਆਨ ਹੀ ਨਹੀਂ ਜਾਂਦਾ।
ਸੁਰਤ ਮਤ ਨਾਹੀ ਚਤੁਰਾਈ, ਕਰ ਕਿਰਪਾ ਪ੍ਰਭ ਲਾਵੋ ਪਾਈ।
ਫਿਰ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਨੀ ਚਾਹੀਦੀ ਹੈ, ਹੇ ਵਾਹਿਗੁਰੂ ਜੀ, ਨਾ ਤੇ ਮੈਨੂੰ ਸੁਰਤ ਹੀ ਹੈ ਤੇ ਨਾ ਹੀ ਮੈਨੂੰ ਚੰਗੀ ਬੁੱਧੀ ਪ੍ਰਾਪਤ ਹੋਈ ਹੈ ਤੇ ਨਾ ਹੀ ਮੇਰੇ ਕੋਲੇ ਕੋਈ ਉਕਤੀ ਜੁਗਤੀ ਦੀ ਚਤੁਰਾਈ ਹੈ, ਕਰ ਕਿਰਪਾ ਪ੍ਰਭ ਲਾਵੋ ਪਾਈ, ਹੇ ਵਾਹਿਗੁਰੂ ਜੀ ਕਿਰਪਾ ਕਰੋ ਮੈਨੂੰ ਆਪਣੇ ਚਰਨੀ ਲਾ ਲਵੋ।
ਖਰੀ ਸਿਆਣੀ ਕੰਤ ਨ ਪਾਣੀ, ਮਾਇਆ ਲਾਗੀ ਭਰਮ ਪੁਲਾਣੀ।
ਇਹ ਜੀਵ ਰੂਪ ਇਸਤਰੀ ਬੜੀ ਸਿਆਣੀ ਆਪਣੇ ਆਪ ਨੂੰ ਸਮਝਦੀ ਸੀ, ਪਰ ਇਹ ਪਤੀ ਪਰਮੇਸ਼ਰ ਦੇ ਮਨ ਨੂੰ ਭਾਈ ਨਹੀਂ ਹੈ, ਇਹਦਾ ਕੀ ਕਾਰਨ? ਜਿਹੜੀ ਸਿਆਣੀ ਹੋਵੇ ਉਹ ਤੇ ਪਤੀ ਦੇ ਮਨ ਨੂੰ ਪਸੰਦ ਆਉਣੀ ਚਾਹੀਦੀ ਸੀ। ਤਾਂ ਸਤਿਗੁਰੂ ਇਹਦਾ ਕਾਰਨ ਦੱਸਦੇ ਨੇ, ਮਾਇਆ ਲਾਗੀ ਭਰਮ ਪੁਲਾਣੀ, ਉਹ ਮਾਇਆ ਦੇ ਵਿੱਚ ਲੱਗ ਗਈ ਤੇ ਉਸ ਨੂੰ ਭਰਮ ਨੇ ਭੁਲਾ ਦਿੱਤਾ। ਇਸ ਲਈ ਉਸ ਵਾਹਿਗੁਰੂ ਪਰਮੇਸ਼ਰ ਨੂੰ ਤਾਂ ਉਹੀ ਪਾਉਂਦੀ ਜੇ ਉਸਦੇ ਨਾਲ ਪਿਆਰ ਹੁੰਦਾ। ਹੁਣ ਪਿਆਰ ਤੇ ਮਾਇਆ ਨਾਲ ਜੁੜਿਆ ਹੋਇਆ ਸੀ, ਦੱਸੋ ਉਹ ਜੀਵ ਰੂਪ ਇਸਤਰੀ ਕਿਵੇਂ ਉਸ ਵਾਹਿਗੁਰੂ ਨੂੰ ਪ੍ਰਵਾਨ ਹੋ ਸਕਦੀ ਸੀ?
ਹੋ ਮੈਂ ਜਾਈ ਤਾਂ ਕੰਤ ਸਮਾਈ, ਤੋ ਕਾਮਣ ਪਿਆਰੇ ਨਵਨਿਤ ਪਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਪਾਈ ਜੇ ਹੋ ਮੈਂ ਚਲੀ ਜਾਵੇ ਤਾਂ ਹੀ ਉਸ ਪਤੀ ਪਰਮੇਸ਼ਰ ਦੇ ਨਾਲ ਸਮਾਈ ਹੋ ਸਕਦੀ ਹੈ। ਤੋ ਕਾਮਣ ਪਿਆਰੇ ਨਵਨਿਧ ਪਾਈ, ਤਾਂ ਹੀ ਇਹ ਜੀਵ ਰੂਪ ਇਸਤਰੀ ਨੌ ਨਿਧੀਆਂ ਦੇ ਮਾਲਕ ਉਸ ਪਿਆਰੇ ਪਤੀ ਪਰਮੇਸ਼ਰ ਨੂੰ ਪ੍ਰਾਪਤ ਕਰ ਸਕਦੀ ਹੈ।
ਅਨਕ ਜਨਮ ਵਿਛੜਤ ਦੁੱਖ ਪਾਇਆ, ਕਰ ਗਹਿ ਲਿਓ ਪ੍ਰੀਤਮ ਪ੍ਰਭ ਰਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਓ ਬੇਨਤੀ ਕਰੋ, ਹੇ ਵਾਹਿਗੁਰੂ ਜੀ, ਅਸੀਂ ਅਨੇਕਾਂ ਜਨਮਾਂ ਤੋਂ ਵਿਛੜੇ ਹੋਏ ਹਾਂ ਤੇ ਆਪ ਜੀ ਤੋਂ ਵਿਛੜ ਕੇ ਬੜਾ ਹੀ ਦੁੱਖ ਪਾਇਆ ਹੈ। ਕਰ ਗਹਿ ਲਿਓ ਪ੍ਰੀਤਮ ਪ੍ਰਭ ਰਾਇਆ, ਹੇ ਪਾਤਸ਼ਾਹ, ਹੇ ਪਿਆਰੇ ਪ੍ਰਭੂ, ਤੁਸੀਂ ਕਿਰਪਾ ਕਰੋ, ਹੁਣ ਸਾਡਾ ਹੱਥ ਪਕੜ ਲਵੋ, ਹੁਣ ਤੇ ਸਾਨੂੰ ਆਪਣੇ ਬਣਾ ਲਵੋ, ਅਸੀਂ ਅਨੇਕਾਂ ਜਨਮ ਵਿਛੜ ਕੇ ਆਪ ਜੀ ਤੋਂ ਬੜਾ ਦੁੱਖ ਭੋਗਿਆ ਹੈ।
ਭਣਤ ਨਾਨਕ ਸੋ ਹੈ ਪੀ ਹੋਸੀ, ਜੈ ਪਾਵੈ ਪਿਆਰਾ ਤੈ ਰਾਵੇ ਸੀ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਪਣ ਦਾ ਅਰਥ ਹੈ ਉਚਾਰਨ ਕਰਦੇ ਹਨ ਪੰਡਤ ਨਾਨਕ। ਧੰਨ ਗੁਰੂ ਨਾਨਕ ਦੇ ਮਹਾਰਾਜ ਉਚਾਰਨ ਕਰਦੇ ਹਨ ਸਹੋ ਹੈ ਪੀ ਹੋਸੀ। ਗੁਰਮੁਖੋ ਉਹ ਪਤੀ ਪਰਮੇਸ਼ਰ ਹੁਣ ਵੀ ਹੈ, ਪਿੱਛੇ ਵੀ ਸੀ, ਹੋਸੀ ਅੱਗੇ ਨੂੰ ਵੀ ਹੋਵੇਗਾ। ਉਹ ਪਰਮੇਸ਼ਰ ਤਿੰਨੇ ਕਾਲਾਂ ਦੇ ਵਿੱਚ ਵਿਆਪਕ ਹੈ। ਆਦਿ ਸੱਚ, ਜੁਗਾਦ ਸੱਚ, ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਜੈ ਭਾਵੈ ਪਿਆਰਾ ਤੈ ਰਾਵੇ ਸੀ। ਜੈ ਭਾਵੈ, ਜਿਹੜੀ ਜੀਵਰੂ ਪੇਸਰੀ ਪਤੀ ਪਰਮੇਸ਼ਰ ਦੇ ਮਨ ਨੂੰ ਪਾ ਜਾਵੇ ਉਹੀ ਉਸ ਪਿਆਰੇ ਦਾ ਆਨੰਦ ਮਾਣ ਸਕਦੀ ਹੈ। ਤੈ ਰਾਵੇ ਸੀ, ਜੈ ਭਾਵੈ ਪਿਆਰਾ, ਜਾਂ ਦੂਜਾ ਇਹਦਾ ਅਰਥ ਇਉਂ ਵੀ ਹੈ, ਜੈ ਭਾਵੈ ਪਿਆਰਾ, ਜਿਸ ਨੂੰ ਪਿਆਰਾ ਪਤੀ ਪਾ ਜਾਵੇ। ਤੈ ਰਾਵੇ ਸੀ, ਉਹੀ ਜੀਵ ਰੂਪ ਇਸਤਰੀ ਵਾਹਿਗੁਰੂ ਪਰਮੇਸ਼ਰ ਦਾ ਆਨੰਦ ਮਾਣ ਸਕਦੀ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ ਪਵਿੱਤਰ ਬੜੇ ਸੁੰਦਰ ਤੇ ਅਮੋਲਕ ਉਪਦੇਸ਼ ਬਖਸ਼ੇ ਨੇ। ਆਪਾਂ ਇਹਨਾਂ ਨੂੰ ਸੁਣਿਆ, ਸੁਣ ਕੇ ਆਪਣੇ ਹਿਰਦੇ ਵਿੱਚ ਵਸਾਈਏ, ਇਹਦੇ ਨਾਲ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਪੰਡਤ ਨਾਨਕ ਸੋ ਹੈ ਪੀਓ ਸੀ, ਜੈ ਪਾਵੇ ਪਿਆਰਾ ਤੈ ਰਾਵੇ ਸੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।